ਸੱਚੀ ਰੋਸ਼ਨੀ ਯਹੂਨਾ ਉਹਦਾ ਇੱਕ ਬਾਪ ਉਹਦੀ ਇੱਕ ਤੋਂ ਲੈ ਕੇ 18 ਆਇਤ ਤੱਕ। ਤੁਸੀਂ ਕਿੰਨੀ ਦੂਰ ਤੱਕ ਦੇਖ ਸਕਦੇ ਹੋ? ਇੱਕ ਕਮਰੇ ਦੇ ਪਾਰ, ਇੱਕ ਗਲੀ ਦੇ ਪਾਰ, ਜਾਂ ਇੱਕ ਨਦੀ ਦੇ ਪਾਰ, ਜਾਂ ਜਿੰਨੀ ਦੂਰ ਪਹਾੜੀਆਂ ਹਨ, ਜਾਂ ਜਿੱਥੋਂ ਤੱਕ ਤੁਸੀਂ ਚੰਦਰਮਾ ਜਾਂ ਸੂਰਜ ਅਤੇ ਤਾਰੇ ਹਨ, ਜਿੱਥੋਂ ਤੱਕ ਵੀ ਤੁਸੀਂ ਦੇਖ ਸਕਦੇ ਹੋ। ਅਸੀਂ ਅਦਭੁਤ ਜਿਹੜੀ ਦੂਰੀ ਆ ਜਾਂ ਯੂਨੋ ਬਹੁਤ ਦੂਰ ਤੱਕ ਅਸੀਂ ਜਿਹੜਾ ਉਹ ਦੇਖ ਸਕਦੇ ਹਾਂ। ਬੜੀ ਇਹ ਅਚਰਜ ਗੱਲ ਹੈ। ਜਿੰਨਾ ਚਿਰ ਸਾਨੂੰ ਜਿਹੜੀ ਆ ਕੋਈ ਚਾਨਣ ਆ ਉਹ ਸਾਨੂੰ ਦਿਖਾਉਂਦਾ ਹੈ ਚੀਜ਼ਾਂ ਨੂੰ, ਅਸੀਂ ਦੇਖ ਸਕਦੇ ਹਾਂ। ਹਨੇਰੇ ਵਿੱਚ ਅਸੀਂ ਕੋਈ ਦੂਰੀ ਨਹੀਂ ਦੇਖ ਸਕਦੇ। ਅਸੀਂ ਆਪਣੇ ਚਿਹਰਿਆਂ ਦੇ ਸਾਹਮਣੇ ਆਪਣੇ ਹੱਥਾਂ ਨੂੰ ਵੀ ਨਹੀਂ ਦੇਖ ਸਕਦੇ। ਅਸੀਂ ਕਿਉਂ ਸੂਰਜ ਚੜ੍ਹਨ ਦਾ ਇੰਤਜ਼ਾਰ ਕਰਦੇ ਹਾਂ? ਅਸੀਂ ਦੁਨੀਆ ਦੀ ਸੁੰਦਰਤਾ ਨੂੰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਅਸੀਂ ਦੁਨੀਆ ਦੀ ਸੁੰਦਰਤਾ ਨੂੰ ਦੇਖਦੇ ਹਾਂ, ਅਸੀਂ ਦੁਨੀਆ ਦੀਆਂ ਸਮੱਸਿਆਵਾਂ ਨੂੰ ਦੇਖ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਵੀ ਦੇਖ ਸਕਦੇ ਹਾਂ ਕਿ ਜਦੋਂ ਸੂਰਜ ਚੜ੍ਹਦਾ। ਸੋ ਕੀ ਹੈ ਕਿ ਯਿਸੂ ਜਿਹੜਾ ਸੱਚਾ ਚਾਨਣ ਹੈ। ਯਹੂਨਾ ਸਾਨੂੰ ਇਸ ਬਾਰੇ ਦੱਸਣਾ ਚਾਹੁੰਦਾ ਕਿ ਅਤੇ ਕਹਿੰਦਾ ਹੈ ਕਿ ਉਹ ਯਿਸੂ ਜਿਹੜਾ ਚਾਨਣ ਵਰਗਾ ਹੈ। ਉਸਦੇ ਆਉਣ ਤੋਂ ਪਹਿਲਾਂ ਹਨੇਰਾ ਸੀ, ਭੌਤਿਕ ਹਨੇਰਾ ਨਹੀਂ ਸਗੋਂ ਆਤਮਿਕ ਹਨੇਰਾ। ਲੋਕ ਆਪਣੇ ਆਲੇ ਦੁਆਲੇ ਦੀ ਸੁੰਦਰਤਾ ਨੂੰ ਨਹੀਂ ਦੇਖ ਸਕਦੇ ਸਨ, ਉਹ ਸੰਸਾਰ ਦੀਆਂ ਸਮੱਸਿਆਵਾਂ ਨੂੰ ਨਹੀਂ ਦੇਖ ਸਕਦੇ ਸਨ, ਉਹ ਆਪਣੇ ਆਪ ਨੂੰ ਵੀ ਨਹੀਂ ਦੇਖ ਸਕਦੇ ਸਨ। ਪਰ ਫਿਰ ਯਿਸੂ ਆਇਆ। ਯਹੂਨਾ ਕਹਿੰਦਾ ਹੈ ਕਿ ਸੱਚਾ ਪ੍ਰਕਾਸ਼ ਜੋ ਹਰ ਕਿਸੇ ਨੂੰ ਚਾਨਣ ਦਿੰਦਾ ਹੈ ਸੰਸਾਰ ਵਿੱਚ ਆ ਰਿਹਾ ਸੀ। ਯਹੂਨਾ ਉਹਦਾ ਇੱਕ ਬਾਪ ਦੀ ਨੁਮਾਇਤ ਦੇ ਵਿੱਚ ਅਸੀਂ ਇਹਨੂੰ ਦੇਖ ਸਕਦੇ ਹਾਂ। ਜਦੋਂ ਯਿਸੂ ਉਹਨਾਂ ਦੇ ਸ਼ਹਿਰ ਵਿੱਚ ਆਇਆ ਤਾਂ ਲੋਕਾਂ ਨੇ ਕੀ ਦੇਖਿਆ? ਉਹਨਾਂ ਨੇ ਰੱਬ ਨੂੰ ਦੇਖਿਆ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਕਿਸੇ ਨੇ ਪਿਤਾ ਨੂੰ ਨਹੀਂ ਦੇਖਿਆ, ਪਰ ਜਿਸ ਨੇ ਮੈਨੂੰ ਦੇਖਿਆ ਹੈ ਉਸਨੇ ਪਿਤਾ ਨੂੰ ਦੇਖਿਆ ਹੈ, ਕਿਉਂਕਿ ਉਹ ਪਰਮੇਸ਼ੁਰ ਹੈ। ਇਬਰਾਨੀਆ 1 ਵਿੱਚੋਂ ਕਹਿੰਦਾ ਹੈ, ਉਹ ਪਰਮਾਤਮਾ ਦੀ ਮਹਿਮਾ ਦਾ ਪ੍ਰਕਾਸ਼ ਹੈ ਅਤੇ ਉਸਦੀ ਕੁਦਰਤ ਦੀ ਸਹੀ ਛਾਪ ਹੈ, ਅਤੇ ਉਹ ਬ੍ਰਹਿਮੰਡ ਨੂੰ ਸੰਭਾਲਦਾ ਹੈ। ਉਸਦੀ ਸ਼ਕਤੀ ਦੇ ਸ਼ਬਦ ਦੁਆਰਾ ਸਭ ਕੁਛ ਉਹ ਸੰਭਾਲਦਾ ਹੈ। ਅਸੀਂ ਇਬਰਾਨੀਆ ਉਹਦਾ 1 ਬਾਬਾ ਦੇ 3 ਆਇਤ ਵਿੱਚ ਇਸਨੂੰ ਦੇਖ ਸਕਦੇ ਹਾਂ। ਜਦੋਂ ਲੋਕਾਂ ਨੇ ਯਿਸੂ ਵੱਲ ਦੇਖਿਆ ਤਾਂ ਪਰਮੇਸ਼ੁਰ ਚਮਕੇ, ਪਰ ਉਹਨਾਂ ਨੇ ਕੁਝ ਹੋਰ ਵੀ ਦੇਖਿਆ। ਉਸਦੇ ਪ੍ਰਕਾਸ਼ ਦੁਆਰਾ ਉਹਨਾਂ ਨੇ ਆਪਣੇ ਆਪ ਨੂੰ ਦੇਖਿਆ। ਚੀਜ਼ਾਂ ਨੂੰ ਰੋਸ਼ਨੀ ਵਿੱਚ ਲਿਆਉਣ ਵਿੱਚ ਇਹ ਇੱਕ ਸਮੱਸਿਆ ਹੈ ਕਿ ਜਦੋਂ ਅਸੀਂ ਚੀਜ਼ਾਂ ਨੂੰ ਇੱਕ ਚਾਨਣ ਜਾਂ ਰੋਸ਼ਨੀ ਦੇ ਵਿੱਚ ਦੇਖਦੇ ਹਾਂ ਤਾਂ ਇੱਕ ਸਮੱਸਿਆ ਹੁੰਦੀ ਹੈ। ਅਸੀਂ ਕੀ ਦੇਖਦੇ ਹਾਂ? ਜਦੋਂ ਚੀਜ਼ਾਂ ਨੂੰ ਅਸੀਂ ਰੋਸ਼ਨੀ ਵਿੱਚ ਲਿਆਉਂਦੇ ਹਾਂ ਤਾਂ ਅਸੀਂ ਸਮੱਸਿਆ ਵੇਖਦੇ ਹਾਂ। ਤੁਸੀਂ ਉਹਨਾਂ ਨਿਸ਼ਾਨਾਂ ਨੂੰ, ਖੁਰਚਾਂ ਨੂੰ, ਗੰਦਗੀ ਨੂੰ ਦੇਖਦੇ ਹਾਂ। ਅਤੇ ਜਦੋਂ ਲੋਕ ਯਿਸੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੇ ਆਪਣੇ ਵੱਲ ਦੇਖਿਆ ਅਤੇ ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਨਿਸ਼ਾਨ ਆ, ਉਹਨਾਂ ਦੀਆਂ ਖੁਰਕੀਆਂ, ਉਹਨਾਂ ਦੀ ਮੈਲ ਜਿਹੜੀ ਆ ਲੋਕਾਂ ਦੀ, ਉਹਨੂੰ ਦੇਖਿਆ। ਉਹ ਜਾਣਦੇ ਸਨ ਕਿ ਉਹ ਪਾਪੀ ਸਨ। ਇਹੀ ਗੱਲ ਪੁਰਾਣੇ ਨੇਮ ਵਿੱਚ ਯਸ਼ਾਇਆ ਨਾਲ ਹੋਈ ਸੀ। ਉਸ ਨੂੰ ਪਰਮਾਤਮਾ ਦੇ ਇੱਕ ਦਰਸ਼ਨ ਦਿਖਾਇਆ ਗਿਆ, ਸ਼ਕਤੀਸ਼ਾਲੀ ਅਤੇ ਪਵਿੱਤਰ ਦਰਸ਼ਨ। ਅਤੇ ਜਦੋਂ ਉਸਨੇ ਆਪਣੇ ਆਪ ਨੂੰ ਦੇਖਿਆ ਤਾਂ ਉਸਨੇ ਪੁਕਾਰਿਆ ਅਤੇ ਕਿਹਾ, ਹਾਏ ਮੇਰੇ ਉੱਤੇ, ਮੈਂ ਗਵਾਚ ਗਿਆ ਸੀ। ਮੈਂ ਇੱਕ ਗੰਦੇ ਅਸ਼ੁੱਧ ਬੁੱਲਾਂ ਵਾਲਾ ਆਦਮੀ ਹਾਂ ਅਤੇ ਅਸ਼ੁੱਧ ਬੁੱਲਾਂ ਵਾਲੇ ਲੋਕਾਂ ਦੇ ਵਿਚਕਾਰ ਰਹਿੰਦਾ ਹਾਂ, ਕਿਉਂ ਜੋ ਮੇਰੀ ਅੱਖਾਂ ਨੇ ਰਾਜਾ ਸੈਨਾ ਦੇ ਯਹੋਵਾ ਪ੍ਰਭੂ ਸੈਨਾ ਦੇ ਪ੍ਰਭੂ ਯਹੋਵਾ ਨੂੰ ਵੇਖਿਆ ਹੈ। ਯਸ਼ਾਇਆ ਉਹਦਾ 6 ਬਾਪ ਦੀ 5 ਆਇਤ ਵਿੱਚ ਅਸੀਂ ਦੇਖ ਸਕਦੇ ਹਾਂ। ਸਾਡੇ ਵਿੱਚ ਬਹੁਤਿਆਂ ਲਈ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਆਪ ਦੀ ਤੁਲਨਾ ਪਰਮੇਸ਼ੁਰ ਦੀ ਪਵਿੱਤਰਤਾ ਨਾਲ ਨਹੀਂ ਕਰਦੇ। ਅਸੀਂ ਆਪਣੇ ਆਪ ਨੂੰ ਆਲੇ ਦੁਆਲੇ ਦੇ ਲੋਕਾਂ ਨਾਲ ਧੋਲਦੇ ਰਹਿੰਦੇ ਹਾਂ। ਮੈਂ ਉਸ ਵਰਗਾ, ਮੈਂ ਉਹਦੇ ਵਾਂਗੂ ਚੰਗਾ ਹਾਂ, ਮੈਂ ਉਹ ਬੁਰੇ ਕੰਮ ਨਹੀਂ ਕਰਦਾ ਜੋ ਉਹ ਕਰਦਾ ਹੈ। ਜਦੋਂ ਯਿਸੂ ਆਇਆ ਬਹੁਤ ਸਾਰੇ ਲੋਕਾਂ ਨੇ ਆਪਣੇ ਖੁਦ ਦੇ ਪਾਪ ਅਤੇ ਆਪਣੇ ਆਪ ਨੂੰ ਬਚਾਏ ਜਾਣ ਦੀ ਲੋੜ ਨੂੰ ਦੇਖਿਆ। ਪਰ ਸੰਸਾਰ ਦੀ ਰੋਸ਼ਨੀ ਨੇ ਸਾਨੂੰ ਸਿਰਫ ਸਮੱਸਿਆ ਨਹੀਂ ਦਿਖਾਈ, ਉਸਨੇ ਸਾਨੂੰ ਹੱਲ ਵੀ ਦਿਖਾਇਆ। ਇਹ ਸੱਚ ਹੈ ਕਿ ਉਹ ਪਵਿੱਤਰ ਹੈ, ਇਹ ਸੱਚ ਹੈ ਕਿ ਅਸੀਂ ਪਾਪੀ ਹਾਂ, ਇਹ ਸੱਚ ਹੈ ਕਿ ਅਸੀਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਕੁਝ ਨਹੀਂ ਕਰ ਸਕਦੇ, ਪਰ ਉਹਨਾਂ ਲਈ ਉਮੀਦ ਹੈ ਜੋ ਉਸਨੂੰ ਕਬੂਲ ਕਰਦੇ ਹਨ ਜਾਂ ਜੋ ਯਿਸੂ ਨੂੰ ਕਬੂਲ ਕਰਦੇ ਹਨ। ਸਭ ਤੋਂ ਪਹਿਲਾਂ ਯਹੂਨਾ ਇਹ ਸਪੱਸ਼ਟ ਕਰਦਾ ਹੈ ਕਿ ਹਰ ਕਿਸੇ ਨੇ ਯਿਸੂ ਨੂੰ ਚਾਨਣ ਵਜੋਂ ਪ੍ਰਾਪਤ ਨਹੀਂ ਕੀਤਾ। ਸਾਡੇ ਹਵਾਲੇ ਦੀ 11 ਆਇਤ ਵਿੱਚ ਲਿਖਿਆ ਹੈ, ਉਹ ਆਪਣੇ ਲੋਕਾਂ ਕੋਲ ਆਇਆ ਅਤੇ ਉਸਦੇ ਆਪਣੇ ਲੋਕਾਂ ਨੇ ਹੀ ਉਸਨੂੰ ਸਵੀਕਾਰ ਨਹੀਂ ਕੀਤਾ। ਯਹੂਨਾ ਦਾ 1 ਬਾਪ ਦੀ 11। ਇਹ ਵਿਸ਼ਵਾਸ ਕਰਨਾ ਔਖਾ ਹੈ, ਹੈ ਨਾ। ਯਿਸੂ ਸੰਸਾਰ ਵਿੱਚ ਆਇਆ ਸੀ, ਉਸਨੇ ਬਹੁਤ ਸਾਰੇ ਚਮਤਕਾਰਾਂ ਨਾਲ ਦਿਖਾਇਆ ਕਿ ਉਹ ਕੌਣ ਸੀ। ਉਸਨੇ ਲੋਕਾਂ ਨੂੰ ਚੰਗਾ ਕੀਤਾ, ਉਸਨੇ ਤੂਫਾਨ ਨੂੰ ਸ਼ਾਂਤ ਕੀਤਾ, ਉਸਨੇ ਲੋਕਾਂ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ, ਅਤੇ ਫਿਰ ਵੀ ਬਹੁਤ ਸਾਰੇ ਸਨ ਜਿਨ੍ਹਾਂ ਨੇ ਅਜੇ ਵੀ ਉਸ ਨੂੰ ਸਵੀਕਾਰ ਨਹੀਂ ਕੀਤਾ। ਉਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਉਹ ਅਸਲ ਵਿੱਚ ਉਹ ਸੀ ਜੋ ਉਸਨੇ ਕਿਹਾ ਸੀ ਕਿ ਉਹ ਸੀ, ਜਾਂ ਉਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਉਹਨਾਂ ਨੂੰ ਪਹਿਲਾਂ ਇੱਕ ਮੁਕਤੀਦਾਤਾ ਦੀ ਲੋੜ ਸੀ। ਪਰ ਵਿਸ਼ਵਾਸ ਕਰਨ ਵਾਲਿਆਂ ਲਈ ਇਸਨੇ ਉਹਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਬਦਲ ਦਿੱਤਾ। ਪਰ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਜਿਨ੍ਹਾਂ ਨੇ ਉਸ ਦੇ ਨਾਮ ਦੇ ਉੱਤੇ ਵਿਸ਼ਵਾਸ ਕੀਤਾ, ਉਸਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਅਧਿਕਾਰ ਦੇ ਦਿੱਤਾ। ਯੂਹੰਨਾ ਦਾ 1:12। ਸੋ ਉਹਨਾਂ ਦਾ ਕੀ ਹੁੰਦਾ ਹੈ ਜੋ ਆਪਣੇ ਜੀਵਨ ਵਿੱਚ ਸੱਚਾ ਪ੍ਰਕਾਸ਼ ਪ੍ਰਾਪਤ ਕਰਦੇ ਹਨ ਜਾਂ ਯਿਸੂ ਨੂੰ ਕਬੂਲ ਕਰਦੇ ਹਨ, ਉਹਨਾਂ ਨਾਲ ਕੀ ਹੁੰਦਾ ਹੈ? ਉਹਨਾਂ ਨਾਲ ਹੁੰਦਾ ਹੈ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ, ਉਹ ਧਰਮੀ ਬਣਾਏ ਜਾਂਦੇ ਹਨ, ਉਹ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਬਣ ਜਾਂਦੇ ਹਨ, ਉਹ ਰੱਬ ਦੇ ਪਰਿਵਾਰ ਵਿੱਚ ਗੋਦ ਲਏ ਜਾਂਦੇ ਹਨ, ਉਹ ਸਵਰਗ ਦੇ ਨਾਗਰਿਕ ਬਣ ਜਾਂਦੇ ਹਨ। ਪਰ ਫਿਰ ਯਿਸੂ ਚਲਾ ਗਿਆ, ਉਹ ਸਵਰਗ ਨੂੰ ਚਲਾ ਗਿਆ ਅਤੇ ਧਰਤੀ ਉੱਤੇ ਹੋਰ ਨਹੀਂ ਸੀ। ਫਿਰ ਹੁਣ ਅਸੀਂ ਕਿਵੇਂ ਦੇਖ ਸਕਦੇ ਹਾਂ? ਹੁਣ ਤਾਂ ਉੱਥੇ ਰੋਸ਼ਨੀ ਨਹੀਂ, ਅਤੇ ਅਸੀਂ ਕਿੱਦਾਂ ਦੇਖਣਾ? ਸੋ ਇਹਦਾ ਮਤਲਬ ਹੈ ਕਿ ਹੁਣ ਸੱਚੇ ਪ੍ਰਕਾਸ਼ ਨੂੰ ਪ੍ਰਤੀਬਿੰਬ ਕਰਨਾ। ਖੈਰ, ਅਸੀਂ ਪਹਿਲਾਂ ਹਨੇਰੇ ਬਾਰੇ ਗੱਲ ਕੀਤੀ ਸੀ ਕਿ ਅਸੀਂ ਕਿ ਤੁਸੀਂ ਇੱਕ ਹਨੇਰੀ ਰਾਤ ਨੂੰ ਕੁਝ ਵੀ ਨਹੀਂ ਦੇਖ ਸਕਦੇ, ਪਰ ਸਾਰੀਆਂ ਰਾਤਾਂ ਪੂਰੀ ਤਰ੍ਹਾਂ ਹਨੇਰਾ ਨਹੀਂ ਹੁੰਦੀਆਂ। ਕਈ ਵਾਰ ਚੰਦਰਮਾ ਜਿਹੜਾ ਹੈ ਜਾਂ ਚੰਦ ਹੈ ਸਾਨੂੰ ਦੇਖਣ ਲਈ ਬਹੁਤ ਸਾਰੀ ਰੋਸ਼ਨੀ ਦਿੰਦਾ ਹੈ, ਜਾਂ ਰੋਸ਼ਨੀ ਅਨਫ ਰੋਸ਼ਨੀ ਦਿੰਦਾ ਹੈ। ਸਾਡੇ ਅੱਗੇ ਰਸਤਾ ਹੁੰਦਾ ਹੈ, ਰਸਤਾ ਦੇਖਣ ਲਈ ਇਹ ਜਿਹਨੂੰ ਅਨਫ ਰੋਸ਼ਨੀ ਜਾਂ ਕਾਫੀ ਰੋਸ਼ਨੀ ਪ੍ਰਦਾਨ ਕਰਦਾ ਹੈ। ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਚੰਦਰਮਾ ਆਪਣੀ ਰੋਸ਼ਨੀ ਨਹੀਂ ਬਣਾਉਂਦਾ। ਸਾਨੂੰ ਚੰਦਰਮਾ ਤੋਂ ਜੋ ਰੋਸ਼ਨੀ ਮਿਲਦੀ ਹੈ, ਉਹ ਸੂਰਜ ਤੋਂ ਪ੍ਰਕਾਸ਼ ਦਾ ਪ੍ਰਤੀਬਿੰਬ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਚੰਦ ਨੂੰ ਦੇਖ ਕੇ ਦੱਸ ਸਕਦੇ ਹੋ ਕਿ ਸੂਰਜ ਕਿੱਥੇ ਹੈ? ਜੇਕਰ ਖੱਬੇ ਪਾਸੇ ਜਿਹੜਾ ਚੰਦ ਆ ਤਾਂ ਸੱਜੇ ਪਾਸੇ ਤਾਂ ਉਹ ਚਮਕਦਾ ਹੈ, ਪਰ ਜੇ ਸੂਰਜ ਜੇਕਰ ਸੱਜੇ ਪਾਸੇ ਹੈ ਤਾਂ ਖੱਬੇ ਪਾਸੇ ਦਾ ਚੰਦਰਮਾ ਚਮਕਦਾ ਹੈ, ਗੱਲ ਉਸ ਵੇਲੇ ਇਸ਼ਾਰਾ ਕਰਦਾ ਹੈ। ਜਦੋਂ ਚੰਦਰਮਾ ਪੂਰਾ ਹੁੰਦਾ ਹੈ ਤਾਂ ਤਦ ਇਹ ਸੂਰਜ ਵੱਲ ਹੁੰਦਾ ਹੈ ਅਤੇ ਸੂਰਜ ਸਾਡੇ ਪਿੱਛੇ ਹੁੰਦਾ ਹੈ। ਜਦੋਂ ਸੂਰਜ ਛੁਪਿਆ ਹੁੰਦਾ ਹੈ ਤਾਂ ਵੀ ਅਸੀਂ ਦੱਸ ਸਕਦੇ ਹਾਂ ਕਿ ਇਹ ਕਿੱਥੇ ਹੈ, ਕਿਉਂਕਿ ਚੰਦ ਰਸਤਾ ਦੱਸਦਾ ਹੈ। ਯਿਸੂ ਨੇ ਕਿਹਾ, ਮੈਂ ਸੰਸਾਰ ਦਾ ਚਾਨਣ ਹਾਂ, ਜੇ ਕੋਈ ਮੇਰੇ ਮਗਰ ਚੱਲਦਾ ਹੈ ਤਾਂ ਹਨੇਰੇ ਵਿੱਚ ਨਹੀਂ ਚੱਲੇਗਾ ਪਰ ਜੀਵਨ ਦਾ ਚਾਨਣ ਪ੍ਰਾਪਤ ਕਰੇਗਾ। ਯੂਹੰਨਾ ਦਾ 8:12। ਪਰ ਯਿਸੂ ਨੇ ਇਹ ਵੀ ਕਿਹਾ ਕਿ ਤੁਸੀਂ ਸੰਸਾਰ ਦੇ ਚਾਨਣ ਹੋ, ਮੱਤੀ 5:14 ਵਿੱਚ। ਕਿ ਕਿਵੇਂ ਹੋ ਸਕਦਾ ਹੈ ਕਿ ਜੇ ਉਹ ਜਗਤ ਦਾ ਚਾਨਣ ਹੈ ਤਾਂ ਅਸੀਂ ਸੰਸਾਰ ਦੇ ਪ੍ਰਕਾਸ਼ ਕਿਵੇਂ ਹੋ ਸਕਦੇ ਹਾਂ? ਖੈਰ, ਇਹ ਸੂਰਜ ਅਤੇ ਚੰਦ ਵਰਗਾ ਹੈ। ਜਦੋਂ ਯਿਸੂ ਨੇ ਸੰਸਾਰ ਛੱਡਿਆ ਤਾਂ ਅਸੀਂ ਹੁਣ ਉਸ ਦੀ ਰੋਸ਼ਨੀ ਨੂੰ ਸਿੱਧੇ ਤੌਰ 'ਤੇ ਨਹੀਂ ਦੇਖਦੇ, ਪਰ ਅਸੀਂ ਇਸ ਨੂੰ ਉਸਦੇ ਚੇਲਿਆਂ ਵਿੱਚ ਪ੍ਰਤੀਬਿੰਬਤ ਦੇਖਦੇ ਹਾਂ। ਹਰ ਇੱਕ ਵਿਅਕਤੀ ਜੋ ਉਸ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦੀ ਸੱਚੀ ਰੋਸ਼ਨੀ ਦੀ ਮਹਿਮਾ ਨੂੰ ਥੋੜ੍ਹਾ ਜਿਹਾ ਪ੍ਰਤੀਬਿੰਬਤ ਕਰਦਾ ਹੈ। ਅਤੇ ਚੰਦਰਮਾ ਵਾਂਗ ਉਹਨਾਂ ਨੇ ਸੱਚੇ ਪ੍ਰਕਾਸ਼ ਵੱਲ ਯਿਸੂ ਵੱਲ ਇਸ਼ਾਰਾ ਕੀਤਾ। ਜਿਉਂ ਜਿਉਂ ਯਿਸੂ ਦੇ ਚੇਲੇ ਆਲੇ ਦੁਆਲੇ ਘੁੰਮਦੇ ਹਨ, ਉਹਨਾਂ ਨੇ ਉਸ ਦੀ ਰੋਸ਼ਨੀ ਨੂੰ ਹੋਰ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਚਮਕਾਇਆ ਅਤੇ ਉਹਨਾਂ ਵਿੱਚ ਬਹੁਤ ਸਾਰੇ ਚੇਲੇ ਵੀ ਬਣ ਗਏ ਅਤੇ ਇਸ ਤਰ੍ਹਾਂ ਰੋਸ਼ਨੀ ਦੁਨੀਆ ਭਰ ਵਿੱਚ ਫੈਲ ਗਈ। ਯਿਸੂ ਨੇ ਕਿਹਾ, ਤੁਹਾਡਾ ਚਾਨਣ ਦੂਜਿਆਂ ਦੇ ਸਾਹਮਣੇ ਚਮਕਣ ਦਿਓ ਤਾਂ ਜੋ ਉਹ ਤੁਹਾਡੇ ਚੰਗੇ ਕਰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿੱਚ ਹੈ ਵਡਿਆਈ ਕਰਨ। ਮੱਤੀ 5:16। ਇਹਨਾਂ ਚੇਲਿਆਂ ਵਿੱਚੋਂ ਸਭ ਤੋਂ ਪਹਿਲਾਂ ਯੂਹੰਨਾ ਨਾਮ ਦਾ ਇੱਕ ਆਦਮੀ ਸੀ, ਉਹ ਨਹੀਂ ਜਿਸਨੇ ਇਹ ਕਿਤਾਬ ਲਿਖੀ ਜਿਸ ਤੋਂ ਅਸੀਂ ਪੜ੍ਹਦੇ ਹਾਂ, ਪਰ ਉਹ ਜੋ ਯੂਹੰਨਾ ਬਪਤਿਸਮਾ ਦੇਣ ਵਾਲੇ ਵਜੋਂ ਜਾਣਿਆ ਜਾਂਦਾ ਹੈ। ਅਸੀਂ ਆਪਣੇ ਹਵਾਲੇ ਵਿੱਚ ਉਸ ਬਾਰੇ ਪੜ੍ਹਦੇ ਹਾਂ। ਪਰਮੇਸ਼ੁਰ ਵੱਲੋਂ ਭੇਜਿਆ ਗਿਆ ਇੱਕ ਆਦਮੀ ਸੀ ਜਿਸਦਾ ਨਾਮ ਯੂਹੰਨਾ ਸੀ, ਉਹ ਇੱਕ ਗਵਾਹ ਵਜੋਂ ਆਇਆ ਚਾਨਣ ਬਾਰੇ ਗਵਾਹੀ ਦੇਣ ਲਈ, ਤਾਂ ਜੋ ਉਹ ਸਾਰੇ ਉਸ ਰਾਹੀਂ ਵਿਸ਼ਵਾਸ ਕਰ ਸਕਣ। ਉਹ ਚਾਨਣ ਨਹੀਂ ਸੀ ਪਰ ਚਾਨਣ ਬਾਰੇ ਗਵਾਹੀ ਦੇਣ ਲਈ ਆਇਆ ਸੀ। ਯੂਹੰਨਾ ਦਾ 1:6-8 ਵਿੱਚ ਪੜ੍ਹ ਸਕਦੇ ਹਾਂ। ਉਸ ਤੋਂ ਬਾਅਦ ਯਿਸੂ ਦੇ ਸਵਰਗ ਜਾਣ ਤੋਂ ਬਾਅਦ ਹੋਰ ਬਹੁਤ ਸਾਰੇ ਸਨ। ਯਿਸੂ ਦੇ ਚੇਲੇ ਉਸ ਲਈ ਗਵਾਹ ਸਨ। ਪੌਲੁਸ ਨਾਮ ਦਾ ਇੱਕ ਆਦਮੀ ਸਾਰੇ ਰੋਮੀ ਸਾਮਰਾਜ ਵਿੱਚ ਘੁੰਮਦਾ ਹੋਇਆ ਲੋਕਾਂ ਨੂੰ ਯਿਸੂ ਬਾਰੇ ਦੱਸਦਾ ਸੀ। ਪੂਰੇ ਇਤਿਹਾਸ ਵਿੱਚ ਮਿਸ਼ਨਰੀ ਉਹਨਾਂ ਥਾਵਾਂ 'ਤੇ ਗਏ ਜਿੱਥੇ ਹਨੇਰਾ ਹੈ, ਅਤੇ ਜਿੱਥੇ ਵੀ ਉਹ ਗਏ ਹਨ ਉਹਨਾਂ ਨੇ ਸੰਸਾਰ ਦੀ ਰੋਸ਼ਨੀ ਨੂੰ ਜੀਵਨ ਵਿੱਚ ਲਿਆਂਦਾ ਹੈ। ਅਤੇ ਹੁਣ ਅਸੀਂ ਜੋ ਯਿਸੂ ਨੂੰ ਜਾਣਦੇ ਹਾਂ ਉਹਨਾਂ ਨੂੰ ਰੋਸ਼ਨੀ ਹੋਣ ਲਈ ਕਿਹਾ ਜਾਂਦਾ ਹੈ, ਉਸ ਦੀ ਮਹਿਮਾ ਦੇ ਪ੍ਰਤੀਬਿੰਬ ਯਿਸੂ ਵੱਲ ਇਸ਼ਾਰਾ ਕਰਦੇ ਹੋਏ। ਕੀ ਤੁਹਾਡੀ ਜ਼ਿੰਦਗੀ ਵਿੱਚ ਸੱਚੀ ਰੋਸ਼ਨੀ ਹੈ? ਇਸ ਲਈ ਇਹ ਸਵਾਲ ਹੈ ਕਿ ਤੁਹਾਡੇ ਜੀਵਨ ਵਿੱਚ ਸੱਚਾ ਪ੍ਰਕਾਸ਼ ਹੈ? ਕਿ ਤੁਸੀਂ ਪਰਮਾਤਮਾ ਦੀ ਪਵਿੱਤਰਤਾ ਦੇਖੀ ਹੈ, ਆਪਣੀ ਖੁਦ ਦੀ ਪਾਪ ਪੁੰਨਤਾ ਨੂੰ ਦੇਖਿਆ ਹੈ, ਸਮਝਿਆ ਹੈ ਕਿ ਯਿਸੂ ਨੇ ਸਲੀਬ 'ਤੇ ਉਹਨਾਂ ਪਾਪਾਂ ਲਈ ਭੁਗਤਾਨ ਕੀਤਾ ਅਤੇ ਸਾਨੂੰ ਅਤੇ ਉਸਨੂੰ ਤੁਹਾਡੇ ਮੁਕਤੀ ਵਾਜਦਾਤਾ ਵਜੋਂ ਤੁਸੀਂ ਪ੍ਰਾਪਤ ਕੀਤਾ ਹੈ? ਜੇ ਤੁਹਾਡੇ ਕੋਲ ਨਹੀਂ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਸੋਚੋ, ਇਸ ਬਾਰੇ ਪ੍ਰਾਰਥਨਾ ਕਰੋ, ਜਿਵੇਂ ਕਿ ਤੁਸੀਂ ਇਸ ਕ੍ਰਿਸਮਿਸ ਦੇ ਸਮੇਂ ਰੁੱਖਾਂ ਅਤੇ ਘਰਾਂ ਨੂੰ ਸਜਾਉਂਦੇ ਹੋਏ ਲਾਈਟਾਂ ਦੇਖਦੇ ਹੋ। ਉਸ ਸੱਚੀ ਰੋਸ਼ਨੀ ਬਾਰੇ ਸੋਚੋ ਜੋ ਸੰਸਾਰ ਵਿੱਚ ਆਇਆ ਸੀ। ਜੇ ਤੁਸੀਂ ਉਸਨੂੰ ਪ੍ਰਾਪਤ ਕੀਤਾ ਹੈ ਤਾਂ ਕੀ ਤੁਸੀਂ ਉਸਨੂੰ ਆਪਣੀ ਜ਼ਿੰਦਗੀ ਵਿੱਚ ਚਮਕਣ ਦੇ ਰਹੇ ਹੋ? ਕੀ ਤੁਹਾਡੇ ਕੰਮ ਅਤੇ ਤੁਹਾਡੇ ਸ਼ਬਦ ਯਿਸੂ ਵੱਲ ਇਸ਼ਾਰਾ ਕਰਦੇ ਹਨ? ਹੋ ਸਕਦਾ ਹੈ ਕਿ ਇਸ ਕ੍ਰਿਸਮਿਸ ਵਿੱਚ ਤੁਸੀਂ ਇੱਕ ਤਰੀਕਾ ਹੋ ਸਕਦੇ ਹੋ ਜੋ ਪਰਮੇਸ਼ੁਰ ਕਿਸੇ ਨੂੰ ਯਿਸੂ ਦਾ ਰਾਹ ਦਿਖਾਉਣ ਲਈ ਵਰਤ ਸਕਦਾ ਹੈ ਜਾਂ ਵਰਤਦਾ ਹੈ। ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਹੋਇਆ ਸੀ ਤਾਂ ਉਸਦੇ ਪਿਤਾ ਨੇ ਇੱਕ ਭਵਿੱਖਬਾਣੀ ਕੀਤੀ ਸੀ। ਉਹਨਾਂ ਕਿਹਾ ਕਿ ਬੱਚਾ ਇੱਕ ਪੈਗੰਬਰ ਬਣੇਗਾ ਜੋ ਆਉਣ ਵਾਲੇ ਮਸੀਹਾ ਦਾ ਰਸਤਾ ਦਿਖਾਏਗਾ। ਲਿਖਿਆ ਹੈ ਕਿ ਸਾਡੇ ਪਰਮੇਸ਼ੁਰ ਦੀ ਵੱਡੀ ਦਇਆ ਦੇ ਕਾਰਨ ਮਿਲੇਗੀ, ਜਦ ਸਵੇਰ ਦਾ ਚਾਨਣ ਸਵਰਗ ਤੋਂ ਸਾਡੇ ਉੱਤੇ ਚਮਕੇਗਾ ਅਤੇ ਉਹਨਾਂ ਲੋਕਾਂ ਨੂੰ ਜੋ ਹਨੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ ਚਾਨਣ ਦੇਵੇ ਅਤੇ ਸਾਡੇ ਕਦਮਾਂ ਨੂੰ ਸ਼ਾਂਤੀ ਦੇ ਰਾਹ ਬਖਸ਼ੇ। ਲੂਕਾ ਉਹਦਾ 1:78-79 ਐਤ ਲਗਭਗ ਅਖੀਰ ਦੇ ਉੱਤੇ ਪਹਿਲੇ ਬਾਪ ਦੇ ਵਿੱਚ। ਮੇਰੀ ਇਸ ਕ੍ਰਿਸਮਿਸ ਦੀ ਪ੍ਰਾਰਥਨਾ ਕ੍ਰਿਸਮਿਸ 'ਤੇ ਪ੍ਰਾਰਥਨਾ ਹੈ ਕਿ ਪਰਮਾਤਮਾ ਤੁਹਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਵੱਲ ਸੇਧ ਦੇਵੇ ਅਤੇ ਸੱਚੀ ਰੋਸ਼ਨੀ ਤੁਹਾਡੇ ਜੀਵਨ ਵਿੱਚ ਚਮਕਦੀ ਰਹੇ। ਆਮੀਨ।